ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਬੱਚੇ ਦੇ ਜਨਮ ਤੋਂ ਬਾਅਦ ਬੇਬੀ ਬਲੂਜ਼ 'ਚੋਂ ਲੰਘਣਾ ਹਾਲਾਂਕਿ ਇੱਕ ਆਮ ਗੱਲ ਹੈ, ਪਰ ਜੇ ਇਹ ਬੇਬੀ ਬਲੂਜ਼ ਲੰਬੇ ਚੱਲਦੇ ਰਹਿਣ ਅਤੇ ਰੋਜ਼ਾਨਾ ਦੇ ਜੀਵਨ ਵਿੱਚ ਵਿਘਨ ਪਾਉਣ ਲੱਗ ਜਾਣ ਤਾਂ ਇਸ ਨੂੰ ਪੋਸਟਨੈਟਲ ਡਿਪਰੈਸ਼ਨ ਕਹਿੰਦੇ ਹਨ ਅਤੇ ਬਹੁਤ ਸਾਰੀਆਂ ਮਾਵਾਂ ਇਸ ਦਾ ਇਲਾਜ ਪ੍ਰਾਪਤ ਨਹੀਂ ਕਰਦੀਆਂ। ਕੋਵਿਡ ਦੇ ਚੱਲਦਿਆਂ ਫਲਾਈਟਸ ਬੰਦ ਹੋਣ ਕਾਰਨ ਬਹੁਤ ਸਾਰੇ ਪ੍ਰਵਾਸੀ ਪਰਿਵਾਰ ਇਸ ਪਰੇਸ਼ਾਨੀ ਨਾਲ ਜੂਝ ਰਹੇ ਹਨ ਅਤੇ ਅੱਜ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਇਸ ਮਾਨਸਿਕ ਤਣਾਅ 'ਚੋਂ ਨਿਕਲ ਰਹੀ ਮੈਲਬਨ ਨਿਵਾਸੀ ਇਸ਼ਾਨ ਮੋਵਾਲੀਆ ਦੇ ਨਾਲ। ਇਸ਼ਾਨ, ਪੋਸਟਨੈਟਲ ਡਿਪਰੈਸ਼ਨ ਦੇ ਨਾਲ ਜੂਝਦਿਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ?
ਮੈਨੂੰ ਐਕਚੁਅਲੀ ਮੇਰੀ ਬੇਟੀ ਹੋਈ 8th of June 2021 'ਤੇ, ਉਸ ਟਾਈਮ ਲੋਕਡਾਊਨ ਵੀ ਸੀਗਾ ਅਤੇ ਮੈਨੂੰ ਮੇਰਾ ਸੀ ਸੈਕਸ਼ਨ ਹੋਇਆ ਸੀਗਾ ਅਤੇ ਮੈਂ ਉਦੋਂ ਹੋਸਪਿਟਲ 'ਚ ਵੀ ਇਕੱਲੀ ਸੀਗੀ, ਕੋਈ ਵੀ ਨਹੀਂ ਸੀਗਾ ਮੇਰੇ ਨਾਲ, ਈਵਨ ਮੇਰੇ ਹਸਬੈਂਡ ਵੀ ਨਹੀਂ ਸੀਗੇ, ਸਿਰਫ 2 ਘੰਟੇ ਦਾ ਉਹਨਾਂ ਕੋਲ ਟਾਈਮ ਹੁੰਦਾ ਸੀ ਮੈਨੂੰ ਮਿਲਣ ਦਾ। ਅਤੇ ਉਸ ਤੋਂ ਬਾਅਦ ਮੈਂ ਜਦੋਂ ਘਰ ਆਈ, ਉਹਨਾਂ ਨੇ ਹਫ਼ਤੇ ਦੀ ਛੁੱਟੀਆਂ ਲਿੱਤੀਆਂ, ਹਫ਼ਤਾ ਮੇਰੇ ਨਾਲ ਰਹੇ, ਬਟ ਉਸ ਤੋਂ ਬਾਅਦ ਉਹਨਾਂ ਨੇ ਜੋਬ, ਤੁਹਾਨੂੰ ਪਤਾ ਇੱਥੇ ਜ਼ਰੂਰੀ ਹੁੰਦੀ ਹੈ ਸਭ ਦੀ, ਫਿਰ ਉਹਨਾਂ ਨੇ ਜੋਬ ਸਟਾਰਟ ਕੀਤੀ ਅਤੇ ਲਾਈਕ ਮੈਂ ਮੇਰੇ ਬੇਟੀ ਦੇ ਬਰਥ ਹੋਣ ਤੋਂ ਲੈ ਕੇ ਮੈਂ ਮਹੀਨਾ ਡੇਢ ਮਹੀਨਾ ਬਹੁਤ ਡਿਪਰੈਸ ਰਹੀ, ਬਿਕੋਜ਼ ਆਫ ਮੇਰੇ ਕੋਈ ਵੀ ਨਹੀਂ ਹੈਗਾ ਔਰ ਮੇਰੇ ਹਸਬੈਂਡ ਦਾ ਜੋਬ ਦਾ ਟਾਈਮਿੰਗ ਵੀ ਸਵੇਰੇ ਮੋਰਨਿੰਗ 4 o'clock ਤੋਂ ਰਾਤੀ 10 o'clock, ਕਿਉਂਕਿ ਉਸ ਟਾਈਮ ਲੋਕਡਾਊਨ ਸੀ, ਕਾਫ਼ੀ ਬਿਜ਼ੀ ਸੀ ਉਹਨਾਂ ਦਾ ਜੋਬ, ਉਹ ਮੈਨੂੰ ਵੀ ਟਾਈਮ ਨਹੀਂ ਸੀ ਦੇ ਪਾ ਰਹੇ ਕਿਉਂਕਿ ਸਵੇਰੇ ਜਲਦੀ ਜਾਣਾ, ਰਾਤੀ ਲੇਟ ਆਉਣਾ, ਆ ਕੇ ਖਾਣਾ ਖਾਣਾ ਔਰ ਸੋ ਜਾਣਾ। ਔਰ ਮੇਰੀ ਬੇਟੀ ਬਹੁਤ ਜ਼ਿਆਦਾ ਲਾਈਕ ਛੋਟੀ ਸੀ ਔਰ ਮੈਨੂੰ ਇੰਨੇ ਨੌਲੇਜ ਵੀ ਨਹੀਂ ਸੀ ਕਿੱਦਾਂ ਰੱਖੀ ਜਾਏ ਕਿੱਦਾਂ, ਹੈ ਨਾ, ਅਤੇ ਮੈਂ ਕਾਫ਼ੀ ਮੇਰਾ ਦਿਲ ਕਰਦਾ ਸੀਗਾ ਮੈਂ ਰੋਵਾਂ, ਕਿਤੇ ਦੌੜ ਜਾਵਾਂ, ਕੁਛ ਕਰਾਂ, ਕਿ ਲਾਈਕ ਇੰਡੀਆ ਤੋਂ ਮੇਰੇ ਮਦਰ ਦਾ ਫੋਨ ਆਉਂਦਾ ਸੀ, ਮੈਂ ਉਹਨਾਂ ਨਾਲ ਵੀ ਗੱਲ ਨਹੀਂ ਸੀ ਕਰ ਪਾਉਂਦੀ, ਮਤਲਬ ਹਰ ਛੋਟੀ ਛੋਟੀ ਚੀਜ਼ ਮੈਨੂੰ ਫੀਲ ਹੋਣ ਲੱਗ ਪਈ, ਹਰ ਛੋਟੀ ਛੋਟੀ ਚੀਜ਼ ਮੈਂ ਦਿਲ ਨਾਲ ਲਾਉਣ ਲੱਗ ਪਈ ਕਿ ਹਾਂ ਮੇਰੀ ਮਦਰ ਦਾ ਕਾਲ ਆਉਂਦਾ, ਮੈਂ ਉਹਨਾਂ ਨਾਲ ਗੱਲ ਨਹੀਂ ਕਰ ਪਾਉਂਦੀ ਅਤੇ ਜੇ ਮੈਂ ਉਹਨਾਂ ਨਾਲ ਗੱਲ ਕਰਾਂ ਤਾਂ ਮੈਂ ਰੋਣ ਲੱਗ ਪੈਂਦੀ ਹਾਂ, ਫਿਰ ਉਹ ਵੀ ਥੋੜ੍ਹੇ ਟੈਂਸ ਹੋ ਜਾਂਦੇ ਹੈ ਕੀ ਹੋ ਗਿਆ, ਹੈ ਨਾ, ਅਤੇ ਲਾਈਕ ਇੱਦਾਂ ਛੋਟੀ ਛੋਟੀ ਚੀਜ਼ਾਂ, ਹਰ ਚੀਜ਼ ਨੂੰ ਮੈਂ ਆਪਣੇ 'ਤੇ ਬਲੇਮ ਕਰਨਾ ਸ਼ੁਰੂ ਕਰਦਾ ਹਾਂ ਮੇਰੇ ਕਰਕੇ, ਜਿੱਦਾਂ ਮੇਰੀ ਬੇਟੀ ਹੈ ਛੋਟੀ ਹੈ, ਛੋਟੇ ਹੁੰਦੇ ਇੱਕ ਤਾਂ ਇਹਦੇ ਠੰਡ ਵੀ ਬਹੁਤ ਸੀਗੀ, ਦੂਸਰਾ ਦੁੱਧ ਕੱਢ ਦੇਣਾ ਜਾਂ ਕੁਛ ਵੀ, ਮੈਂ ਡਰ ਜਾਣਾ ਔਰ ਹਰ ਚੀਜ਼ ਦਾ ਬਲੇਮ ਮੈਂ ਆਪਣੇ 'ਤੇ ਲਾਉਣ ਲੱਗ ਪੈਣਾ ਕਿ ਹਾਂ ਮੇਰੇ ਕਰਕੇ ਹੋਇਆ। ਔਰ ਮੈਨੂੰ ਸਫਾਈ ਦਾ ਬਹੁਤ ਸ਼ੌਂਕ ਹੈ ਔਰ ਮੈਂ ਆਪਣੀ ਬੇਟੀ ਦੇ ਹੋਣ ਤੋਂ ਬਾਅਦ ਕੋਈ ਸਫਾਈ ਨਹੀਂ ਕੀਤੀ, ਮੈਨੂੰ ਮਤਲਬ ਹਰ ਚੀਜ਼ ਦਾ ਮੈਂ ਬਲੇਮ ਆਪਣੇ 'ਤੇ ਲਾਉਣਾ, ਹਾਂ ਮੈਂ ਸਫਾਈ ਨਹੀਂ ਕਰ ਪਾ ਰਹੀ, ਮੈਂ ਆਪਣੇ ਹਸਬੈਂਡ ਨੂੰ ਰੋਟੀ ਨਹੀਂ ਟਾਈਮ ਸਿਰ ਖਵਾ ਪਾ ਰਹੀ, ਨਾ ਉਹਨਾਂ ਨੂੰ ਸਵੇਰੇ ਮੈਂ ਟਿਫਿਨ ਪੈਕ ਕਰਕੇ ਦੇ, ਮਤਲਬ ਬਲੇਮ ਕਰਨਾ ਆਪਣੇ ਆਪ ਨੂੰ, ਫਿਰ ਦਿਲ ਕਰਨਾ ਮੈਂ ਦੌੜ ਜਾਵਾਂ, ਈਵਨ ਇਨਫੈਕਟ ਮੈਂ ਤਾਂ ਫਰੈਂਕਲੀ ਮੈਂ ਤਾਂ ਦੌੜ ਵੀ ਗਈ ਸੀ, ਕਿਉਂਕਿ ਮੈਂ ਇੰਨਾ ਜ਼ਿਆਦਾ ਡਿਪਰੈਸ ਹੋ ਗਈ ਸੀਗੀ, ਅਤੇ ਮੇਰਾ ਮੈਂ ਆਪਣੀ ਬੇਟੀ ਬੈੱਡ 'ਤੇ ਰੱਖੀ ਔਰ ਆਪਣੇ ਹਸਬੈਂਡ, ਮੇਰੇ ਹਸਬੈਂਡ ਮੇਰੇ ਨਾਲ ਵੀ ਨਹੀਂ ਸੀ ਸੋਨੇ ਕਿਉਂਕਿ ਮੇਰੀ ਬੇਟੀ ਰਾਤ ਤੰਗ ਕਰਦੀ ਸੀਗੀ, ਅਤੇ ਫਿਰ ਸਾਰਾ ਟਾਈਮ ਇੱਕ ਤਾਂ ਸਰਦੀਆਂ ਦਾ ਮੌਸਮ, ਉੱਤੋਂ ਘਰ ਰਹਿਣਾ, ਘਰ ਕੋਈ ਨਹੀਂ ਦਿਖਣਾ ਔਰ ਸ਼ਾਂਤੀ ਸ਼ਾਂਤੀ, ਫਿਰ ਬੱਚੇ ਦੇ ਕਰਕੇ ਕਿਸੇ ਨਾਲ ਗੱਲ ਨਹੀਂ ਕਰ ਪਾਉਣੀ, ਟਾਈਮ ਸਿਰ ਖਾ ਨਹੀਂ ਪਾਉਣਾ, ਜਿਹਦੇ ਨਾਲ ਮੈਨੂੰ ਮਦਰ ਫੀਡ ਵੀ ਨਹੀਂ ਪ੍ਰੋਪਰ ਆਈ ਔਰ ਮੈਂ ਉਹਦੇ 'ਤੇ ਵੀ ਖੁਦ ਨੂੰ ਬਲੇਮ ਕਰਨਾ ਕਿ ਮੈਂ ਖਾਧਾ ਨਹੀਂ, ਮੈਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾ ਪਾਈ, ਇਨਫੈਕਟ ਮੈਨੂੰ ਡਾਕਟਰ ਨੇ ਬੜੀ ਵਾਰੀ ਕਿਹਾ ਛੋਕੇ ਨਹੀਂ ਪਿਲਾ ਪਾਏ ਤਾਂ ਕੋਈ ਗੱਲ ਨਹੀਂ, ਤੁਸੀਂ ਫਾਰਮੂਲਾ ਯੂਜ਼ ਕਰੋ, ਉਹ ਵੀ ਬੈਸਟ ਹੈ ਬੱਚਿਆਂ ਲਈ, ਬਟ ਆਪਾਂ ਇੰਡੀਅਨਸ ਆਪਣੇ ਮਨ 'ਚ ਹੁੰਦਾ ਨਹੀਂ ਮਦਰ ਫੀਡ ਇਜ਼ ਗੁੱਡ, ਉਹ ਦੇਣੀ ਜ਼ਰੂਰੀ ਹੈ, ਮਤਲਬ ਬਹੁਤ ਬਹੁਤ ਮੈਂ ਆਪਣੇ ਆਪ ਨੂੰ ਟੋਰਚਰ, ਮੇਰਾ ਦਿਲ ਕਰੇ ਮੈਂ ਦੌੜ ਜਾਵਾਂ, ਮੈਨੂੰ ਬਹੁਤ ਸਭ ਨੇ ਕਿਹਾ ਤੁਸੀਂ TV ਲਾਓ, ਤੁਸੀਂ ਭਜਨ ਲਾਓ, ਤੁਸੀਂ ਮੋਬਾਈਲ ਦੇਖੋ, ਬਟ ਮੇਰੇ ਹਿਸਾਬ ਨਾਲ ਜਦ ਤੱਕ ਬੰਦੇ ਦਾ ਅੰਦਰੋਂ ਮਨ ਖੁਸ਼ ਨਹੀਂ ਹੁੰਦਾ ਜਾਂ ਡਿਪਰੈਸ ਹੁੰਦਾ ਜਾਂ ਕੁਛ ਵੀ ਹੁੰਦਾ ਨਾ, ਉਹਨੂੰ ਇਹ ਚੀਜ਼ਾਂ ਬਿਲਕੁਲ ਮੈਟਰ ਨਹੀਂ ਕਰਦਾ, ਬਿਲਕੁਲ ਨਹੀਂ, ਮਤਲਬ ਨਹੀਂ ਦੇਖਣ ਨੂੰ ਦਿਲ ਕਰਦਾ, ਕੁਛ ਵੀ ਨਹੀਂ ਕਰਨ ਨੂੰ ਦਿਲ ਕਰਦਾ, ਬਸ ਰੋਣ ਨੂੰ ਦਿਲ ਕਰਦਾ ਜਾਂ ਆਪਣੇ ਆਪ ਨੂੰ ਕੁਛ ਕਰ ਲਓ, ਹਾਮ ਕਰ ਲਓ। ਮੈਂ ਆਪਣੇ ਮਦਰ ਨੂੰ ਕਿਹਾ ਮੇਰੇ ਕੋਲ ਬੇਟੀ ਨਹੀਂ ਸਾਂਭ ਜਾਂਦੀ ਪਈ, ਮੇਰੇ ਆਉਂਦੇ ਸੀਗੇ ਆ ਕੀ ਕਹਿੰਦੇ ਨੇ ਮਿਡਵਾਈਫਸ ਆਉਂਦੀਆਂ ਸੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜੇ ਇੱਦਾਂ ਕੁਛ ਹੋ ਸਕਦਾ ਲਾਈਕ, ਕਿਉਂਕਿ ਉਹਨਾਂ ਨੇ ਫੋਰਮ ਫਿਲ ਕਰਾਇਆ, ਉਹਨਾਂ ਨੇ ਫਿਰ ਡਿਕਲੇਅਰ ਕੀਤਾ ਕਿ ਤੁਸੀਂ ਬਹੁਤ ਜ਼ਿਆਦਾ ਹਾਈ ਡਿਪਰੈਸ਼ਨ 'ਚ ਹੋ, ਅਤੇ ਉਹ ਮਿਡਵਾਈਫ ਮੇਰੇ ਕੋਲ ਬੈਠੀ ਰਹੀ 3-4 ਘੰਟੇ, ਉਹਨੇ ਕਿਹਾ ਮੈਂ ਤੈਨੂੰ ਨਹੀਂ ਛੱਡ ਕੇ ਜਾ ਸਕਦੀ ਕਿਉਂਕਿ ਤੂੰ ਬਹੁਤ ਜ਼ਿਆਦਾ ਡਿਪਰੈਸ਼ਨ 'ਚ, ਤੂੰ ਕੁਛ ਵੀ ਕਰ ਸਕਦੀ ਹੈ। ਤੇ ਉਹਨਾਂ ਨੇ ਮੇਰੇ ਹਸਬੈਂਡ ਨੂੰ ਕਾਲ ਕੀਤਾ ਕਿ ਤੁਸੀਂ ਜਿੱਥੇ ਵੀ ਉਹ ਜੋਬ ਜੂਬ ਛੱਡ ਕੇ ਆਓ, ਕਿਉਂਕਿ ਮੈਂ ਵੀ ਜ਼ਿਆਦਾ ਦੇਰ ਨਹੀਂ ਇੱਥੇ ਬਹਿ ਸਕਦੀ, ਤੇ ਬਟ ਮੈਂ ਬੈਠੀ ਹੋਈ ਹਾਂ। ਪਰ ਮੇਰੇ ਹਸਬੈਂਡ ਟਰੱਕ ਚਲਾਉਂਦੇ ਸੀ, ਉਹ ਕਾਫੀ ਦੂਰ ਸੀਗੇ ਤੇ ਉਹ ਨਹੀਂ ਆ ਪਾਏ, ਤੇ ਫਿਰ ਉਹਨੇ ਮੈਨੂੰ ਉਹਨੇ ਕਿਹਾ ਕਿ ਵੀ ਮੈਂ ਤੈਨੂੰ ਇਕੱਲੀ ਨਹੀਂ ਛੋੜ ਸਕਦੀ, ਤੈਨੂੰ ਹੋਸਪਿਟਲ ਨੇ ਐਡਮਿਟ ਕਰਾਉਣਾ ਪਏਗਾ ਜਾਂ ਕੁਛ ਵੀ ਹੈ। ਤੇ ਫਿਰ ਮੈਂ ਉਹਨੂੰ ਰਿਕੁਐਸਟ ਕੀਤੀ ਕਿ ਮੈਨੂੰ ਹੋਸਪਿਟਲ ਦੀ ਬਜਾਏ ਮੇਰੇ ਨੇਬਰਸ ਘਰ ਮੈਨੂੰ ਕਰ ਦਿਉ, ਮੈਂ ਉੱਥੇ ਜ਼ਿਆਦਾ ਕੰਫਰਟੇਬਲ ਰਹਾਂਗੀ। ਫਿਰ ਬੜੀ ਰਿਕੁਐਸਟ ਤੋਂ ਬਾਅਦ ਨੇਬਰਸ ਦੇ ਘਰ ਮੈਂ ਰਹੀ, ਤੇ ਜਦ ਮੇਰੇ ਹਸਬੈਂਡ ਆਏ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਸਭ ਨੇ ਕਿਹਾ ਕਿ ਕੋਈ ਐਸੀ ਜੋਬ ਲੱਭੋ, ਲੇਕਿਨ ਲੋਕਡਾਊਨ ਸੀਗਾ, ਜੋਬ ਸੀਗੀਆਂ ਵੀ ਨਹੀਂ, ਤੇ ਉਹਨਾਂ ਦੀ ਜੋਬ ਜਿਹੜੀ ਟਰੱਕ ਸੀਗੀ ਉਹਦਾ ਟਾਈਮਿੰਗ ਬਹੁਤ ਜ਼ਿਆਦਾ ਸੀਗਾ। ਫਿਰ ਆਪਾਂ ਦੋਨਾਂ ਨੇ ਡਿਸਾਈਡ ਕੀਤਾ ਕਿ ਮੇਰੇ ਹਸਬੈਂਡ ਨੇ ਜਦੋਂ ਦੇਖਿਆ ਕਿ ਨਹੀਂ ਇਹ ਬਿਲਕੁਲ ਸੈੱਟ ਨਹੀਂ ਹੋ ਰਹੀ ਹੈ, ਜਿੱਦਾਂ ਹੀ ਸੈਟਰਡੇ ਸੰਡੇ ਆਉਣਾ ਆਈ ਐਮ ਹੈਪੀ, ਪਰ ਜਿੱਦਾਂ ਹੀ ਸੰਡੇ ਨਾਈਟ ਹੋਣਾ ਮੈਂ ਫਿਰ ਰੋਣਾ ਸ਼ੁਰੂ ਕਰਨ ਦੇ ਨਾਮ, ਮੈਂ ਰੋਣ ਨੂੰ ਦਿਲ ਕਰਨਾ, ਮੈਂ ਰੋਈ ਜਾਣਾ ਰੋਈ ਜਾਣਾ। ਫਿਰ ਮੇਰੇ ਹਸਬੈਂਡ ਨੇ ਕਿਹਾ ਵੀ ਮੈਂ ਹੁਣ ਤੇਰੇ ਕੋਲ ਹਾਂ, ਤੂੰ ਹੁਣ ਕਿਉਂ ਰੋਂਦੀ ਪਈ ਹੈ? ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਇੱਦਾਂ ਨਹੀਂ ਅੰਕੁਸ਼, ਮੈਂ ਤਾਂ ਮਤਲਬ ਮੈਨੂੰ ਇੱਦਾਂ ਫੀਲ ਹੁੰਦਾ ਸੀਗਾ ਕਿ ਮੈਂ ਪਾਗਲ ਹੋ ਜਾਵਾਂਗੀ। ਮੈਂ ਉਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਆਪਣੇ ਹਸਬੈਂਡ ਨੂੰ, ਮੈਂ ਕਿ ਮੈਂ ਪਾਗਲ ਹੋ ਜਾਵਾਂਗੀ, ਤੁਸੀਂ ਪਲੀਜ਼ ਕੁਛ ਕਰੋ, ਕੁਛ ਸੋਚੋ, ਕਿਉਂਕਿ ਤੁਸੀਂ ਸਭ ਕਹਿੰਦੇ ਹੋ ਕਿ ਨੇਬਰਸ ਘਰ ਚਲੇ ਜਾਓ ਜਾਂ ਟੀ ਵੀ ਦੇਖ ਲਓ, ਬਟ ਮੇਰਾ ਕੁਛ ਮਨ ਨਹੀਂ ਕਰਨਾ ਦੇਖਣ ਨੂੰ, ਮੇਰਾ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ, ਮੇਰਾ ਕੁਛ ਕਰਨ ਨੂੰ ਦਿਲ ਨਹੀਂ ਕਰਦਾ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਫਿਰ ਆਪਾਂ ਡਿਸਾਈਡ ਕੀਤਾ, ਪਹਿਲੇ ਵੀ ਜਦੋਂ ਮੈਂ ਐਪਿੰਗ ਰਹਿੰਦੀ ਸੀ ਮੈਂ ਟਿਫਿਨ ਸਰਵਿਸ ਕਰਦੀ ਸੀਗੀ ਆਪਣਾ ਟਿਫਿਨ ਕਰਨਾ ਡਿਲੀਵਰ, ਤੇ ਉਸ ਤੋਂ ਬਾਅਦ ਮੈਂ ਟਾਰਨੇਟ ਸ਼ਿਫਟ ਹੋ ਗਈ। ਤੇ ਫਿਰ ਮੈਂ ਤੇ ਮੇਰੇ ਹਸਬੈਂਡ ਨੇ ਕਿਹਾ ਚਲੋ ਟਾਰਨੇਟ ਟਰਾਈ ਕਰਦੇ ਹਾਂ, ਤੇ ਕਿਉਂਕਿ ਮੈਂ ਉਹਨਾਂ ਨੂੰ ਜੋਬ 'ਤੇ ਨਹੀਂ ਸੀ ਜਾਣ ਦਿੰਦੀ, ਉਹਨਾਂ ਨੂੰ ਪਤਾ ਇੱਕ ਦਿਨ ਦੋ ਦਿਨ ਨਾ ਜਾਓ ਤੇ ਫਿਰ ਉਹ ਵੀ ਜ਼ਿਆਦਾ ਨਹੀਂ ਛੁੱਟੀਆਂ ਨਹੀਂ ਦਿੰਦੇ ਕਿਉਂਕਿ ਟਰੱਕ ਦੀ ਜੋਬ ਹੈ। ਤੇ ਫਿਰ ਸਾਨੂੰ ਆਪਾਂ ਫਿਰ ਆਪਣਾ ਟਿਫਿਨ ਸ਼ੁਰੂ ਕੀਤਾ, ਔਰ ਹੁਣ ਮੇਰੇ ਹਸਬੈਂਡ ਮੇਰੇ ਨਾਲ ਰਹਿੰਦੇ ਨੇ, ਔਰ ਮੈਂ ਹੌਲੀ 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 ਕਾਫੀ ਰਿਕਵਰ ਕੀਤਾ, ਤੇ ਉਸ ਤੋਂ ਬਾਅਦ ਹੁਣ ਸਾਡਾ ਟਿਫਿਨ ਵੀ ਅੱਛਾ ਚੱਲ ਰਿਹਾ ਅੱਜ ਕੱਲ੍ਹ, ਤੇ ਆਪਾਂ ਫਿਰ ਦੋਨੋਂ ਹਸਬੈਂਡ ਵਾਈਫ ਮਿਲ ਕੇ ਖਾਣਾ ਬਣਾਉਂਦੇ ਹਾਂ, ਔਰ ਹੁਣ ਮੈਂ ਹੁਣ ਪੈਕ ਪੁੱਕ ਕਰਕੇ ਮੇਰੇ ਹਸਬੈਂਡ ਡਿਲੀਵਰ ਕਰਨ ਗਏ ਹੈ, ਤੇ ਹੁਣ ਹੈਪੀ ਹੈ, ਗੁੱਡ ਹੈ। ਬਟ ਬਹੁਤ ਡੇਢ ਮਹੀਨਾ ਮੈਂ ਬਹੁਤ ਬਹੁਤ ਪਰੇਸ਼ਾਨ ਰਹੀ, ਮੈਨੂੰ ਇੱਦਾਂ ਸੀ ਮੈਂ ਪਾਗਲ ਹੋ ਜਾਵਾਂਗੀ, ਈਵਨ ਮੈਂ ਦੌੜ ਵੀ ਗਈ ਸੀਗੀ ਆਪਣਾ ਪੂਰਾ ਆਪਣੇ ਘਰ ਤੋਂ ਬਾਹਰ, ਉੱਥੇ ਕੁਦਰਤੀ ਮੇਰੇ ਹਸਬੈਂਡ ਦੀ ਅੱਖ ਖੁੱਲ ਗਈ, ਉਹਨਾਂ ਨੇ ਦੇਖਿਆ, ਉਹ ਮੈਨੂੰ ਫੜਨ ਆ ਗਏ, ਮਤਲਬ ਕਾਫੀ ਕਾਫੀ ਚੀਜ਼ਾਂ ਇੱਦਾਂ ਮੈਂ ਕੀਤੀਆਂ ਜਿਹੜੀਆਂ ਅਨਐਕਸਪੈਕਟਿਡ ਸੀਗੀਆਂ। ਹੁਣ ਮੈਂ ਸੋਚਦੀ ਹਾਂ ਤੇ ਮੈਨੂੰ ਡਰ ਵੀ ਲੱਗਦਾ, ਔਰ ਮੈਂ ਹੱਸਦੀ ਵੀ ਹਾਂ ਕਿ ਵੀ ਮੈਂ ਇੱਦਾਂ ਵੀ ਕੁਛ ਕੀਤਾ, ਜਸਟ ਬਿਕੋਜ਼ ਕਿਉਂਕਿ ਬੱਚੇ ਨੇ ਰਾਤੀ ਉੱਠਣਾ, ਆਪਣੀ ਨੀਂਦ ਪੂਰੀ ਨਹੀਂ ਹੋਣੀ, ਉਹਦੇ ਕਰਕੇ ਵੀ ਫਿਰ ਦਿਨੇ ਵੀ ਅਸੀਂ ਸਾਂਭਣਾ, ਰਾਤੀ ਵੀ ਅਸੀਂ ਸਾਂਭਣਾ, ਤੇ ਉਹ ਬੱਚੇ ਨੂੰ ਇੱਕ ਸਾਂਭਣਾ, ਉਹ ਇਹਨੂੰ ਵੋਮਿਟ ਕਿਉਂ ਕਰਤੀ, ਉਹਨੇ ਇੱਦਾਂ ਕਿਉਂ ਕਰਤਾ, ਉਹਨੇ ਉੱਦਾਂ ਅਸੀਂ ਫੀਡ ਨਹੀਂ ਦੇ ਪਾਏ ਫਲਾਣਾ, ਮਤਲਬ ਬਹੁਤ ਜ਼ਿਆਦਾ, ਕਿਉਂਕਿ ਮੈਂ ਥੋੜ੍ਹੀ ਹੈਗੀ ਹਾਂ ਆਪਣਾ ਘਰ, ਮੈਨੂੰ ਸਾਫ਼ ਸਫਾਈ ਨਾਲ ਬਹੁਤ ਪਿਆਰ ਹੈ, ਜੋ ਮੈਂ ਕਰ ਨਹੀਂ ਪਾਈ, ਮੈਂ ਇਹਦੇ ਹੋਣ ਤੋਂ ਬਾਅਦ ਦੋ ਦੋ ਦਿਨ ਤੱਕ ਨਹਾ ਨਹੀਂ ਸੀ ਪਾਉਂਦੀ, ਮੈਨੂੰ ਉਹ ਵੀ ਖਿੱਚ ਚੜ੍ਹਦੀ ਸੀਗੀ, ਮਤਲਬ ਹਰ ਹਰ ਮੇਰੀ ਨਾ ਲਾਈਫ ਪੂਰੀ ਹਿੱਲ ਗਈ ਸੀਗੀ, ਜੋ ਵੀ ਮੇਰੀ ਲਾਈਫ ਲਾਈਕ ਮੈਂ ਬੱਚੇ ਨਾਲ ਜਿੱਦਾਂ ਮੈਂ ਰਹਿੰਦੀ ਸੀ ਉੱਦਾਂ ਨਹੀਂ ਰਹਿ ਪਾਉਂਦੀ, ਔਰ ਬੱਚਾ ਇੱਦਾਂ ਹੈ ਕਿ ਗੋਦੀ 'ਚ ਰਹੇਗਾ ਤਾਂ ਠੀਕ ਰਹੇਗਾ, ਔਰ ਜਿੱਦਾਂ ਹੀ ਮੈਂ ਇਹਨੂੰ ਬੈੱਡ 'ਤੇ ਪਾਉਂਦੀ ਹਾਂ ਉੱਠ ਜਾਂਦੀ ਹੈ, ਤਾਂ ਹੁਣ ਵੀ ਥੋੜ੍ਹਾ ਬਹੁਤ ਹੈਗਾ, ਲੇਕਿਨ ਇਹ ਕਿ ਮੇਰੇ ਹਸਬੈਂਡ ਮੇਰੇ ਨਾਲ ਹੈ ਅਤੇ ਮੈਨੂੰ ਕਾਫੀ ਸਪੋਰਟ ਹੈ ਉਹਨਾਂ ਦੀ, ਅਤੇ ਹੁਣ ਮੇਰੇ ਕੋਲ ਹੀ ਰਹਿੰਦੇ ਨੇ, ਅਤੇ ਹੁਣ ਮੈਂ ਬੈਟਰ ਹਾਂ, ਬਹੁਤ ਬੈਟਰ ਹਾਂ।
ਇਸ਼ਾਨ, ਬੱਚੇ ਤੋਂ ਬਾਅਦ ਬੇਬੀ ਬਲੂਜ਼ ਦਾ ਹੋਣਾ ਬੜੀ ਆਮ ਗੱਲ ਹੈ, ਅਤੇ ਕਦ ਮਹਿਸੂਸ ਕੀਤਾ ਕਿ ਇਹ ਬੇਬੀ ਬਲੂਜ਼ ਨਹੀਂ ਬਲਕਿ ਪੋਸਟਨੈਟਲ ਡਿਪਰੈਸ਼ਨ ਹੈ?
ਮੈਨੂੰ ਲਾਈਕ ਮੈਂ ਇੰਡੀਆ, ਮੇਰੀ ਜੁਆਇੰਟ ਫੈਮਿਲੀ ਹੈ, ਅਤੇ ਮੇਰੇ ਬਹੁਤ ਸਾਰੇ ਮੇਰੇ ਤਾਏ ਚਾਚਾ ਸਭ ਦੀਆਂ ਨੂੰਹਾਂ ਹੈ, ਸਭ ਦੇ ਬੱਚੇ ਹੈ, ਮੈਂ ਮਤਲਬ ਸਭ ਤੋਂ ਛੋਟੀ ਹਾਂ ਆਪਣੀ ਪੂਰੀ ਫੈਮਿਲੀ 'ਚ, ਔਰ ਮੈਂ ਉਹਨਾਂ ਦੇ ਬੱਚੇ ਸਾਂਭਦਾ ਹੁੰਦਾ ਨਾ ਕਿ 40 days ਹੁੰਦਾ ਆਪਾਂ ਬੱਚੇ ਸਾਂਭ ਲੈਂਦੇ ਹਾਂ ਆਪਣੀ ਭਾਬੀ ਦੇ ਆਪਣੀ ਸਿਸਟਰਸ ਦੇ, ਹੈ ਨਾ, ਅਤੇ ਮੈਨੂੰ ਸਾਰੇ ਲਾਈਕ ਮੈਨੂੰ ਸੀਗਾ ਕਿ ਲੈ ਮੇਰਾ ਬੇਬੀ ਮੈਂ ਤਾਂ ਸਾਂਭ ਲਾ, ਮੈਨੂੰ ਬਹੁਤ ਐਕਸਪੀਰੀਅੰਸ ਹੈਗਾ ਕਿ ਮੈਂ ਪੂਰੀ ਐਕਸਪਰਟ ਹੈਗੀ, ਮੈਂ ਇੰਡੀਆ ਬਹੁਤ ਬੱਚੇ ਰੱਖੇ ਨੇ ਆਪਣੀ ਭਾਬੀ ਦੇ ਆਪਣੇ ਸਿਸਟਰਸ ਦੇ, ਉਹਨਾਂ ਦੇ 40-40 days ਜਿਹੜਾ ਹੁੰਦੇ ਮੈਂ ਕੀਤੇ ਨੇ ਕਵਰ, ਅਤੇ ਮੈਨੂੰ ਸਭ ਪਤਾ ਬੱਚੇ ਨੂੰ ਕੀ ਚਾਹੀਦਾ ਹੈ, ਕਿਉਂ ਹੁੰਦਾ ਪਏ। ਲੇਕਿਨ ਜਦੋਂ ਮੇਰੀ ਆਪਣੀ ਵਾਰੀ ਆਈ ਅਤੇ ਮਤਲਬ ਮੈਨੂੰ ਉਦੋਂ ਫੀਲ ਹੋਇਆ ਜਦੋਂ ਮੈਨੂੰ ਸੀਗਾ ਕਿ ਮੈਂ ਆਪਣੇ ਆਪ ਨੂੰ ਕੁਛ ਕਰ ਲਵਾਂ, ਜਾਂ ਮੈਂ ਸਭ ਕੁਛ ਛੱਡ ਕੇ ਦੌੜ ਜਾਵਾਂ, ਮੇਰੇ ਕੋਲ ਨਹੀਂ ਬੱਚਿਆਂ ਸਾਂਭਾ ਜਾਂਦਾ ਪਿਆ, ਨਹੀਂ ਮੇਰੇ ਕੋਲ ਨਹੀਂ ਹੋ ਰਿਹਾ ਕੁਛ ਵੀ, ਅਤੇ ਫਿਰ ਮੈਨੂੰ ਉਦੋਂ ਲੱਗਾ ਕਿ ਹਾਂ ਮੈਨੂੰ ਡਿਪਰੈਸ਼ਨ ਹੈ, ਕਿਉਂਕਿ ਮੈਨੂੰ ਸੋਣਾ ਨਹੀਂ, ਮੈਨੂੰ ਟਾਈਮ ਨਹੀਂ ਮਿਲਣਾ, ਮੈਂ ਅਨਨੈਸੈਸਰੀ ਆਪਣੇ ਆਪ ਨੂੰ ਹਾਰਮ ਕਰਨਾ, ਗਲਤ ਮਲਤ ਸੋਚਣਾ ਮੇਰੇ ਕਰਕੇ ਆ ਹੁੰਦਾ ਪਿਆ। ਫਿਰ ਮੈਨੂੰ ਲੱਗਾ ਕਿ ਹਾਂ ਮੈਨੂੰ ਸਭ ਨੇ ਕਿਹਾ ਸੀਗਾ ਕਿ ਨੋਰਮਲ ਹੈ ਹੁੰਦਾ ਹੈ, ਬਟ ਮੈਨੂੰ ਤਾਂ ਜ਼ਿਆਦਾ ਹੋਇਆ ਕਿਉਂਕਿ ਮੇਰੇ ਕੋਲ ਕੋਈ ਵੀ ਨਹੀਂ ਸੀਗਾ, ਸਿਰਫ ਮੈਂ ਔਰ ਮੇਰੀ ਬੇਟੀ। ਮੇਰੇ ਹਸਬੈਂਡ ਵੀ ਸਵੇਰੇ 4 ਵਜੇ ਜਾਣਾ, ਰਾਤੀ 10 ਵਜੇ ਆਉਣਾ, ਔਰ ਟਰੱਕ ਡਰਾਈਵ ਕਰਨਾ, ਇਤਨੀ ਪੂਰੀ ਤਰ੍ਹਾਂ ਟਾਇਰਡ ਹੋਣਾ, ਖਾਣਾ ਖਾਣਾ ਉਹਨੇ ਸੋ ਜਾਣਾ, ਮਤਲਬ ਬਹੁਤ ਜ਼ਿਆਦਾ ਮੈਂ ਡਿਪਰੈਸ਼ਨ 'ਚ ਹੋ ਗਈ ਸੀ।
ਤੇ ਇਸ ਤਹਿਤ ਤੁਸੀਂ ਕੋਈ ਡਾਕਟਰੀ ਸਹਾਇਤਾ ਵੀ ਲਈ?
ਮੈਨੂੰ ਕਾਫੀ ਉਹਨਾਂ ਨੇ ਕਿਹਾ ਸੀਗਾ ਮਿਡਵਾਈਫ ਨੇ, ਬਟ ਮੈਂ ਸੈਟੀਸਫਾਈਡ ਨਹੀਂ ਹੋਈ, ਔਰ ਜਿੰਨੀਆਂ ਵੀ ਮੇਰੀ ਕਾਲਸ ਤੇ ਹੋਈਆਂ ਸੀਗੀਆਂ ਉਹਨਾਂ ਨਾਲ ਅਪੁਆਇੰਟਮੈਂਟ, ਮੈਂ ਆਈ ਐਮ ਨੋਟ ਸੈਟੀਸਫਾਈਡ, ਮਤਲਬ ਮੈਂ ਨਹੀਂ ਸੀਗੀ ਸੈਟੀਸਫਾਈਡ, ਮੈਨੂੰ ਚਾਹੀਦਾ ਸੀ ਮੇਰੇ ਕੋਈ ਹੋਏ, ਮੇਰਾ ਕੋਈ ਧਿਆਨ ਰੱਖੇ, ਬਟ ਮੈਂ ਇੱਕ ਚੀਜ਼ ਹੈ ਕਿ ਮਤਲਬ ਕਿਸੇ ਨਾ ਕਿਸੇ ਦਾ ਹੋਣਾ ਘਰ 'ਚ ਜ਼ਰੂਰੀ ਹੈ, ਅਤੇ ਮਤਲਬ ਮੈਨੂੰ ਡਰਾਈਵ ਵੀ ਨਹੀਂ ਆਉਂਦੀ ਔਰ ਮੈਂ ਕਾਰ ਨਹੀਂ ਚਲਾ ਸਕਦੀ, ਅਤੇ ਇਸ ਕਰਕੇ ਮੈਂ ਕਿਤੇ ਜਾ ਵੀ ਨਹੀਂ ਪਾਈ, ਹੁਣ ਇਸ ਟਾਈਮ ਮੇਰਾ ਇੱਥੇ ਕੋਈ ਵੀ ਨਹੀਂ ਹੈਗਾ, ਕੋਈ ਬ੍ਰਦਰ ਕੋਈ ਸਿਸਟਰ ਕੋਈ ਕੁਛ ਨਹੀਂ, ਅਤੇ ਮੇ ਬੀ ਜੇ ਹੁੰਦੇ ਤਾਂ ਥੋੜ੍ਹਾ ਜਿਹਾ ਫਰਕ ਪੈਣਾ ਸੀਗਾ, ਫਲਾਈਟਾਂ ਨਾ ਚੱਲਣ ਕਰਕੇ ਮੇਰੇ ਕੋਲ ਕੋਈ ਵੀ ਨਹੀਂ ਆ ਪਾਇਆ, ਜੇ ਕਿਤੇ ਮੇਰੇ ਮਦਰ ਵਗੈਰਾ ਆਉਂਦੇ ਫਿਰ ਤਾਂ ਬਹੁਤ ਈਜ਼ੀ ਹੋ ਜਾਣਾ ਸੀਗਾ, ਹੈ ਨਾ, ਕਿਉਂਕਿ ਨਾਲ ਕੋਈ ਹੋਏ ਤੁਹਾਡੀ ਗੱਲ ਕਰਨ ਦੀ, ਕੋਈ ਬੋਲਣ ਦੀ, ਬੱਚਾ ਸਾਂਭਣ ਦੀ, ਹੈ ਨਾ, ਅਤੇ ਬਹੁਤ ਫਰਕ ਪੈ ਜਾਂਦਾ, ਜਲਦੀ ਜਲਦੀ ਪਰਮਾਤਮਾ ਕਹਿੰਦੇ ਲੋਕਡਾਊਨ ਖੁੱਲ੍ਹੇ, ਜਿਹੜੇ ਆਪਣੇ ਪੇਰੈਂਟਸ ਨੂੰ ਮਿਸ ਕਰਦੇ ਉਹ ਮਿਲਣ, ਬਿਕੋਜ਼ ਪੇਰੈਂਟਸ ਨਾਲ ਕਾਫੀ ਸਪੋਰਟ ਮਿਲਦਾ ਹੈ ਸਭ ਨੂੰ।
ਇਸ ਵਿਸ਼ੇ 'ਤੇ ਅੱਗੇ ਆਉਣ ਲਈ ਅਤੇ ਆਪਣੀ ਆਪ ਬੀਤੀ ਦੱਸਣ ਲਈ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ।
You with SBS Radio.
SBS ਪੰਜਾਬੀ ਤੋਂ ਮੈਂ ਸੁਮੀਤ ਕੌਰ, ਅਤੇ ਦੋਸਤੋ ਅਸੀਂ ਗੱਲਬਾਤ ਕਰ ਰਹੇ ਸੀ ਕੋਵਿਡ ਪਾਬੰਦੀਆਂ ਦੌਰਾਨ ਪੋਸਟਨੈਟਲ ਡਿਪਰੈਸ਼ਨ ਨਾਲ ਜੂਝ ਰਹੇ ਪੰਜਾਬੀ ਪਰਿਵਾਰਾਂ ਬਾਰੇ, ਅਤੇ ਉਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਕੱਲ੍ਹ ਬਾਤ ਕਰਦੇ ਹਾਂ ਆਸਟ੍ਰੇਲੀਆ ਵਿੱਚ ਮੌਜੂਦ ਸਹੂਲਤਾਂ ਬਾਰੇ। ਅਤੇ ਹੁਣ ਗੱਲਬਾਤ ਕਰਦੇ ਹਾਂ ਰੁਪਿੰਦਰ ਕੌਰ ਦੇ ਨਾਲ, ਜੋ ਕਿ ਸੋਸ਼ਲ ਸਰਵਿਸਿਜ਼ ਵਿੱਚ ਸੇਵਾ ਨਿਭਾ ਰਹੇ ਹਨ। ਰੁਪਿੰਦਰ, ਐਜ਼ ਅ ਸੋਸ਼ਲ ਵਰਕਰ, ਆਪਣੇ ਕੰਮ ਬਾਰੇ ਕੁਝ ਦੱਸੋ।
ਹਾਂਜੀ ਸੁਮੀਤ, ਮੈਂ ਸੋਸ਼ਲ ਵਰਕਰ ਜੁਆਇਨ ਕੀਤਾ ਸੀਗਾ ਅਰਾਊਂਡ 4 ਸਾਲ ਪਹਿਲਾਂ, ਬਟ ਹੁਣ ਮੈਂ ਇੱਕ ਕੰਪਨੀ ਨਰਸ ਫੋਰ ਯੂ ਦੇ ਨਾਲ ਕੰਮ ਕਰ ਰਹੀ ਹਾਂ। ਇਹ ਸੰਸਥਾ ਲਾਈਕ ਪ੍ਰੋਵਾਈਡ ਕਰਦੀ ਆ ਟੂ ਪ੍ਰਮੋਟ ਮੈਂਟਲ ਹੈਲਥ ਪੀਪਲ, ਟੂ ਮੇਨਟੇਨ ਸੋਸ਼ਲ ਕਨੈਕਸ਼ਨ, ਜਿਨ੍ਹਾਂ ਨੂੰ ਪ੍ਰੋਬਲਮਸ ਨੇ, ਜ਼ਿਆਦਾ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਹੁਣ ਕੋਵਿਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੇਸਿਸ ਦੇ ਵਿੱਚ ਵਾਧਾ ਹੋਇਆ ਆ।
ਰੁਪਿੰਦਰ, ਜਿਵੇਂ ਕਿ ਤੁਸੀਂ ਦੱਸਿਆ ਕਿ ਕੋਵਿਡ ਦੇ ਚੱਲਦਿਆਂ ਕੇਸਿਸ 'ਚ ਕਾਫੀ ਵਾਧਾ ਹੋਇਆ ਹੈ, ਪੋਸਟਨੈਟਲ ਡਿਪਰੈਸ਼ਨ ਦੇ ਕਿੰਨੇ ਕੇਸ ਆਉਂਦੇ ਨੇ?
ਹਾਂਜੀ, ਪੋਸਟਨੈਟਲ ਦੇ ਵਿੱਚ ਆਮ ਸੀਇੰਗ ਅ ਲੋਟ, ਲਾਈਕ ਮਮਸ ਆਰ ਕੰਪਲੇਨਿੰਗ ਦੈਟ ਵੀ ਹੈਵ ਸੋ ਮਚ ਇਨ ਆਰ ਪਲੇਟ ਰਾਈਟ ਨਾਓ, ਤਾਂ ਉਹਨਾਂ ਜੋ ਨਿਊ ਮਮਸ ਨੇ ਬੱਚੇ ਨੂੰ ਪੜ੍ਹਾ ਵੀ ਰਹੀਆਂ ਨੇ, ਅਤੇ ਨਿਊ ਬੇਬੀ ਦੀ ਲੁੱਕ ਆਫਟਰ ਵੀ ਕਰ ਰਹੀਆਂ ਨੇ, ਅਤੇ ਹਸਬੈਂਡ ਜੋਬ 'ਤੇ ਜਾ ਰਹੇ ਨੇ, ਤਾਂ ਯਾਰ ਮਮਸ ਆਰ ਕੰਪਲੇਨਿੰਗ ਕਿ ਅਸੀਂ, ਸਾਨੂੰ ਇੱਦਾਂ ਫੀਲ ਹੋ ਰਿਹਾ ਕਿ ਅਸੀਂ ਇੱਕ ਬਲੂਨ ਦੇ ਅੰਦਰ ਹੀ, ਇਹ ਆਈ ਹਰਡ ਦਿਸ ਥਿੰਗ ਆ ਕਪਲ ਆਫ ਡੇਜ਼ ਅਗੋ, ਕਿ ਸ਼ੀ ਵਾਜ਼ ਕੰਪਲੇਨਿੰਗ ਕਿ ਮੈਂ ਇੱਕ ਬਲੂਨ ਦੇ ਅੰਦਰ ਹੀ, ਆਈ ਫੀਲ ਲਾਈਕ ਆਈ ਮੀਨ ਅ ਬਲੂਨ, ਅਤੇ ਮੈਨੂੰ ਸਾਹ ਨਹੀਂ ਆ ਰਿਹਾ, ਅਤੇ ਮੈਂ ਜਸਟ ਆਈ ਜਸਟ ਵਾਂਟਡ ਟੂ ਰਨ ਅਵੇ, ਕਿਉਂਕਿ ਉਹਨੂੰ ਕਾਫੀ ਕੁਛ ਸਿੰਗਲ ਹੈਂਡਲ ਲਈ ਸਾਂਭਣਾ ਪੈ ਰਿਹਾ ਹੈਗਾ ਛੋਟੇ ਬੇਬੀ ਨੂੰ, ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਜਦੋਂ ਲੋਕਡਾਊਨ ਤੋਂ ਪਹਿਲਾਂ ਆਪਾਂ ਪੇਰੈਂਟਸ ਨੂੰ ਬੁਲਾ ਲੈਂਦੇ ਸੀ ਇੰਡੀਆ ਤੋਂ, ਮਮਸ ਆਉਂਦੀਆਂ ਸੀ, ਮਦਰ ਇਨ ਲਾਅ ਆ ਜਾਂਦੀਆਂ ਸੀ, ਅਤੇ ਹੁਣ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ।
ਅਤੇ ਰੁਪਿੰਦਰ, ਜਿਹੜੀਆਂ ਮਾਵਾਂ ਤੁਹਾਡੇ ਤੋਂ ਹੈਲਪ ਲੈਂਦੀਆਂ ਨੇ, ਕੀ ਉਹਨਾਂ ਵਿੱਚ ਪੰਜਾਬੀ ਮੂਲ ਦੀਆਂ ਮਾਵਾਂ ਵੀ ਸ਼ਾਮਿਲ ਹਨ?
ਪਹਿਲਾਂ ਤਾਂ ਮੈਨੂੰ ਕਾਫੀ ਔਜ਼ੀ ਪੀਪਲਸ ਦੀਆਂ, ਔਜ਼ੀ ਮਮਸ ਦੀਆਂ ਜ਼ਿਆਦਾ ਕਾਲਸ ਆਉਂਦੀਆਂ ਸੀ, ਬਟ ਅੱਜ ਕੱਲ੍ਹ ਤਾਂ ਮੈਨੂੰ ਇੰਡੀਅਨ ਪੰਜਾਬੀ ਕਮਿਊਨਿਟੀਜ਼ ਦੀਆਂ ਵੀ ਬਹੁਤ ਕਾਲਸ ਆਉਂਦੀਆਂ ਨੇ। ਮੈਨੂੰ ਹੈਰਾਨਗੀ ਹੁੰਦੀ ਹੈ ਕਿ ਆਪਣੀ ਕਮਿਊਨਿਟੀ ਦੇ ਲੋਕ ਤਾਂ ਇਸ ਨੂੰ ਬਹੁਤ ਜ਼ਿਆਦਾ ਲਾਈਕ ਟੈਬੂ ਮੰਨਦੇ ਸੀਗੇ ਇਸ ਚੀਜ਼ ਨੂੰ, ਕਿ ਮੈਂਟਲ ਹੈਲਥ ਵਟ ਇਜ਼ ਦਿਸ ਇਜ਼ ਨਥਿੰਗ, ਹੈ ਨਾ, ਬਟ ਨਾਓ ਆਮ ਸੀਇੰਗ ਲੋਟਸ ਆਫ ਕੇਸਿਸ ਕਮਿੰਗ। ਯਾ
ਰੁਪਿੰਦਰ, ਤੇ ਮਾਨਸਿਕ ਤਣਾਅ ਨਾਲ ਜੂਝ ਰਹੇ ਕਿਸੇ ਸ਼ਖਸ ਨੇ ਜੇ ਇਹ ਸੇਵਾਵਾਂ ਹਾਸਲ ਕਰਨੀਆਂ ਹੋਣ, ਤਾਂ ਇਸ ਦਾ ਸਭ ਤੋਂ ਸੌਖਾ ਤਰੀਕਾ ਕੀ ਹੈ?
ਇਸ ਤਰ੍ਹਾਂ ਦੀਆਂ ਸੇਵਾਵਾਂ ਹਾਸਲ ਕਰਨ ਵਾਸਤੇ ਤਾਂ NDIS ਦੀ ਹੈਲਪ ਬਹੁਤ ਜ਼ਰੂਰੀ ਹੈ, ਕਿਉਂਕਿ ਸੋਸ਼ਲ ਵਰਕਰ ਨੂੰ ਜੇ ਉਹਨਾਂ ਨੇ ਪੇ ਕਰਨਾ ਤਾਂ ਆਪਣੀ ਪੋਕਿਟ ਤੋਂ ਨਹੀਂ ਕਰਨਗੇ, ਉਹ NDIS ਥਰੂ NDIS ਹੀ ਲੁੱਕ ਆਫਟਰ ਕਰੇਗੀ ਸੋਸ਼ਲ ਵਰਕਰ ਦੀ ਪੇਮੈਂਟ, ਉਹਨਾਂ ਨੂੰ ਪਹਿਲਾਂ ਆਪਣੇ GP ਦੇ ਨਾਲ ਡਿਸਕਸ ਕਰਨੀਆਂ ਪੈਣੀਆਂ ਆਪਣੀਆਂ ਸਾਰੀਆਂ ਪ੍ਰੋਬਲਮਸ, ਸਾਰੇ ਇਸ਼ੂਜ਼, ਕਿ ਸਾਨੂੰ ਇਹ ਸਭ ਕੁਛ ਹੋ ਰਿਹਾ, ਕਿ ਵੀ ਨੀਡ ਹੈਲਪ, ਅਤੇ ਉੱਥੇ ਜਾ ਕੇ ਉਹਨਾਂ ਨੂੰ ਦੱਸਣਾ ਪੈਣਾ GP ਨੂੰ ਕਿ ਮੈਂਟਲ ਹੈਲਥ ਦੇ ਵਿੱਚ ਹੈਲਪ ਦੀ ਜ਼ਰੂਰਤ ਹੈ, ਤਾਂ GP ਅੱਗੋਂ ਫਿਰ ਉਹਨਾਂ ਨੂੰ ਲੈਟਰ NDIS, ਉਹ ਆਪਣੇ ਆਪ ਤੁਹਾਡੇ ਕੋਲ ਅਪਰੋਚ, ਉਹਨਾਂ ਦਾ ਅੱਗੇ ਸਾਰਾ ਪ੍ਰੋਸੀਜਰ ਆਪਣੇ ਆਪ ਸ਼ੁਰੂ ਹੋ ਜਾਂਦਾ GP ਤੋਂ ਬਾਅਦ, ਇੱਕ ਵਾਰੀ ਫਸਟ ਸਟੈਪ ਤਾਂ ਤੁਹਾਨੂੰ GP ਕੋਲ ਹੀ ਜਾਣਾ ਪੈਂਦਾ ਹੈਗਾ।
ਸਮੇਂ 'ਚੋਂ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਰੁਪਿੰਦਰ।
ਨੋ ਪ੍ਰੋਬਲਮ ਸੁਮੀਤ, ਥੈਂਕ ਯੂ।
ਅਤੇ ਹੁਣ ਗੱਲ ਕਰਦੇ ਹਾਂ ਮੈਲਬਰਨ ਵਿਖੇ GP ਵਜੋਂ ਸੇਵਾ ਨਿਭਾ ਰਹੇ ਡਾਕਟਰ ਜ਼ੀਸ਼ਨ ਅਕਰਮ ਦੇ ਨਾਲ। ਡਾ ਡਾਕਟਰ ਸਾਹਿਬ, ਪੋਸਟਨੈਟਲ ਡਿਪਰੈਸ਼ਨ ਤੇ ਪ੍ਰੀਨੈਟਲ ਡਿਪਰੈਸ਼ਨ ਨਾਲ ਜੂਝਦੀਆਂ ਮਾਵਾਂ ਲਈ ਕੀ ਸੁਝਾਅ ਹਨ?
ਹਾਂਜੀ, ਜਿਹੜਾ ਦੇਖੋ ਕਿ ਇਹ ਉਹ ਚੀਜ਼ ਹੈ ਜਿਹਦੇ ਬਾਰੇ 'ਚ ਅਸੀਂ ਅਕਸਰ ਇਹਨੂੰ ਜ਼ਿਆਦਾ ਗੌਰ ਨਾਲ ਨਹੀਂ ਵੇਖਿਆ ਜਾਂਦਾ ਸਾਡੇ ਕਲਚਰ 'ਚ ਇਨ ਪਰਟੀਕੁਲਰ, ਔਰ ਇਹੀ ਸਮਝਦਾ ਕਿ ਬੰਦਾ ਕਿ ਬਿਮਾਰੀ ਮਤਲਬ ਦੀ ਵਜ੍ਹਾ ਤੋਂ ਹੈ ਜਾਂ ਫਿਰ ਸਟ੍ਰੈਸ ਦੀ ਵਜ੍ਹਾ ਤੋਂ, ਲੇਕਿਨ ਪ੍ਰੈਗਨੈਂਸੀ ਪਰਟੀਕੁਲਰਲੀ ਜਿਹੜੀ ਫਸਟ ਟਾਈਮ ਗਰਭਵਤੀ ਮਾਵਾਂ ਨੇ, ਉਹਦੇ ਵਾਸਤੇ ਡਿਪਰੈਸ਼ਨ ਇੱਕ ਰੀਅਲ ਇਲਨੈਸ ਹੈ, ਔਰ ਜਿਹਨੂੰ ਬਹੁਤ ਈਜ਼ਲੀ ਮੈਨੇਜ ਕੀਤਾ ਜਾ ਸਕਦਾ ਹੈ। ਪ੍ਰੈਪਰੇਸ਼ਨ ਜਿੰਨੀ ਬਿਹਤਰ ਹੋਏਗੀ, ਹੈਲਦੀ ਮਾਇੰਡ ਹੋਏਗਾ, ਹੈਲਦੀ ਬੋਡੀ ਹੋਏਗੀ, ਅਤੇ ਉਹਦੀ ਪ੍ਰੈਗਨੈਂਸੀ ਬਰਥ ਆਸਾਨ ਹੋਏਗੀ, ਔਰ ਬਾਅਦ ਜਦੋਂ ਬਰਥ ਹੋ ਜਾਂਦੀ ਉਹਦੇ ਬਾਅਦ ਵੀ ਡਿਪਰੈਸ਼ਨ ਦੀ ਜਾਂ ਮੈਂਟਲੀ ਲੋਅ ਫੀਲ ਕਰਨ ਦੀ ਜਿਹੜੀ ਹੈ ਉਹ ਪ੍ਰਪੋਰਸ਼ਨ ਬਹੁਤ ਘੱਟ ਹੋ ਜਾਏਗੀ। ਜਿਹੜਾ ਪ੍ਰੈਗਨੈਂਸੀ ਦੇ ਵਿੱਚ, ਜੈਸਾ ਤੁਹਾਨੂੰ ਪਤਾ ਹੈ ਕਿ ਦਵਾਈਆਂ ਜ਼ਿਆਦਾ ਅਵੋਇਡ ਕੀਤੀਆਂ ਜਾਂਦੀਆਂ ਨੇ, ਬਹੁਤ ਐਸੀ ਸੂਰਤ ਵਿੱਚ ਸੇਫ ਦਵਾਈਆਂ ਹਨ ਜਿਹੜੀ ਦਿੱਤੀਆਂ ਵੀ ਜਾ ਸਕਦੀਆਂ ਨੇ, ਲੇਕਿਨ ਡਾਕਟਰਸ ਨੂੰ ਉਸ ਚੀਜ਼ ਦਾ ਆਈਡੀਆ ਹੁੰਦਾ। ਲੇਕਿਨ ਅਗਰ ਤੁਸੀਂ ਫੀਲ ਕਰ ਰਹੇ ਹੋ, ਲੋਅ ਫੀਲ ਕਰ ਰਹੇ ਹੋ, ਤੁਹਾਨੂੰ ਕੋਈ ਵੀ ਐਸੀ ਚੀਜ਼ ਹੈ, ਤਾਂ ਤੁਸੀਂ ਬੇਸਿਕਲੀ ਆਪਣੀ ਮਿਡਵਾਈਫ ਨਾਲ ਜ਼ਰੂਰ ਡਿਸਕਸ ਕਰੋ, ਤਾਂ ਕਿ ਉਹਨਾਂ ਕੋਲ ਸਪੈਸੀਫਿਕ ਕਾਊਂਸਲਿੰਗ ਸਰਵਿਸਿਜ਼ ਅਵੇਲੇਬਲ ਹੁੰਦੀਆਂ ਨੇ, ਜਿਹੜਾ ਤੁਹਾਨੂੰ ਉਹਦੇ ਨਾਲ ਜਿਹੜਾ ਨਾ ਤੁਹਾਨੂੰ ਉਹ ਜੋੜ ਦੇਣਗੇ, ਔਰ ਤੁਸੀਂ ਉਹਨਾਂ ਨਾਲ ਡਿਸਕਸ ਕਰ ਸਕਦੇ ਹੋ। ਉਹਦੇ ਵਿੱਚ ਅਕਸਰ ਔਰ ਇਸ ਤਰ੍ਹਾਂ ਹੀ ਪੋਸਟਨੈਟਲ ਡਿਪਰੈਸ਼ਨ ਵਿੱਚ ਬੇਸਿਕਲੀ ਇਹ ਜ਼ਰੂਰੀ ਨਹੀਂ ਹੈ ਕੋਵਿਡ ਦੇ ਕਾਰਨ, ਬਲਕਿ ਇਸ ਤੋਂ ਇਲਾਵਾ ਵੀ ਬਹੁਤ ਜ਼ਿਆਦਾ ਹੁੰਦਾ, ਲੇਕਿਨ ਕੋਵਿਡ ਦੇ ਕਾਰਨ ਇਹਦਾ ਸਪੋਰਟਸ ਘੱਟ ਹੋਣ ਦੀ ਵਜ੍ਹਾ ਤੋਂ ਇਹਦਾ ਥੋੜ੍ਹਾ ਜਿਹਾ ਇੰਸੀਡੈਂਸ ਜ਼ਿਆਦਾ ਹੋ ਜਾਂਦਾ। ਤੁਸੀਂ ਉਸ ਚੀਜ਼ ਨੂੰ ਅਗਰ ਤੁਹਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਤੁਹਾਨੂੰ ਤੁਸੀਂ ਡਿਪਰੈਸ਼ਨ ਦੇ ਸਿਮਟਮਸ ਆ ਰਹੇ ਨੇ, ਤੁਹਾਨੂੰ ਲੱਗ ਰਿਹਾ ਤੁਸੀਂ ਬੱਚੇ ਦੀ ਆਪਣੀ ਦੇਖਭਾਲ ਨਹੀਂ ਕਰ ਪਾ ਰਹੇ, ਆਪਣੀ ਦੇਖਭਾਲ ਨਹੀਂ ਕਰ ਪਾ ਰਹੇ, ਅਤੇ ਤੁਹਾਨੂੰ ਮੈਟਰਨਲ ਐਂਡ ਚਾਈਲਡ ਹੈਲਥ ਵਿਜ਼ਿਟ ਜਿਹੜਾ ਨਾ, ਤੁਹਾਡੇ ਅਗਰ ਬੱਚੇ ਦੀ ਪੈਦਾਇਸ਼ ਹੈ, ਉਸ ਤੋਂ ਬਾਅਦ ਹਰ ਹਫ਼ਤੇ ਜਾਂ 2 ਹਫ਼ਤੇ ਬਾਅਦ ਤੁਹਾਨੂੰ ਮੈਟਰਨਲ ਐਂਡ ਚਾਈਲਡ ਹੈਲਥ ਵਿਜ਼ਿਟ ਕਰਦੀ ਹੈ, ਉਹ ਤੁਹਾਡਾ ਅਸੈਸ ਕਰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਫੀਲ ਕਰ ਰਹੇ ਹੋ, ਤੁਸੀਂ ਕਿਸ ਤਰ੍ਹਾਂ ਕੋਪ ਕਰ ਰਹੇ ਹੋ, ਸਾਰੀ ਚੀਜ਼ਾਂ ਸਹੀ ਚੱਲ ਰਹੀਆਂ ਨੇ, ਬੱਚਾ ਕਿਵੇਂ ਚੱਲ ਰਿਹਾ, ਤੁਹਾਡੇ ਕੋਈ ਵੀ ਕੁਐਸਚਨ ਨੇ, ਤੁਸੀਂ ਮੈਟਰਨਲ ਐਂਡ ਚਾਈਲਡ ਹੈਲਥ ਦੀ ਨਰਸ ਨਾਲ ਡਿਸਕਸ ਕਰ ਸਕਦੇ ਹੋ, ਔਰ ਉਹ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਸਕਦੇ ਨੇ ਕਿ ਤੁਸੀਂ ਅਗਰ ਤੁਹਾਨੂੰ ਡਿਪਰੈਸ਼ਨ ਦੇ ਕੋਈ ਵੀ ਅਲਾਮਾਤ ਹੈ ਨੇ, ਕਿ ਤੁਸੀਂ ਉਹ ਤੁਹਾਨੂੰ ਲਿੰਕ ਇਨ ਕਰਕੇ ਕਾਊਂਸਲਰ ਜਾਂ ਸਾਈਕਾਇਟ੍ਰਿਸਟ ਨਾਲ ਲਿੰਕ ਅਪ ਕਰ ਦੇਣਗੇ। ਸਿਰਫ ਜਿਹੜਾ ਇਹ ਸਾਰੀ ਸਮਝਣ ਵਾਲੀ ਸ਼ਾਇਦ ਹੈ ਕਿ ਇਸ ਚੀਜ਼ ਨੂੰ ਤੁਸੀਂ ਘਬਰਾਉਣਾ ਨਹੀਂ ਕਿ ਤੁਹਾਡੇ ਕੋਲ ਕੋਈ ਚੀਜ਼ ਅਵੇਲੇਬਲ ਨਹੀਂ ਹੈ, ਔਰ ਤੁਸੀਂ ਇੱਕ ਦੂਜੇ ਮੁਲਕ 'ਚ ਹੋ ਔਰ ਤੁਹਾਡੇ ਕੋਲ ਸਪੋਰਟਸ ਅਵੇਲੇਬਲ ਨਹੀਂ ਹੈ। ਬਹੁਤ ਸਾਰੀ ਸਮਾਜਿਕ ਸਪੋਰਟਸ ਔਰ ਦੂਜੀ ਮੈਡੀਕਲੀ ਸਪੋਰਟਸ ਤੁਹਾਡੇ ਕੋਲ ਅਵੇਲੇਬਲ ਨੇ, ਔਰ ਸਿਰਫ ਆਪਣੇ ਤੱਕ ਤਾਂ ਹੀ ਨਾ ਰੱਖੋ, ਇਹਨੂੰ ਬੇਸਿਕਲੀ ਵੋਇਸ ਕਰੋ। ਆਪਣੀ ਜਿਹੜੀ ਕੋਈ ਵੀ ਤੁਹਾਡੀ ਦਿੱਕਤਾਂ ਨੇ ਉਹਨਾਂ ਨੂੰ ਤੁਸੀਂ ਬੇਸਿਕਲੀ ਆਪਣੇ ਡਿਸਕਸ ਕਰੋ। ਤੁਹਾਡੇ ਕੋਲ ਅਗਰ ਤੁਹਾਨੂੰ ਕੋਈ ਲੈਂਗੁਏਜ ਬੈਰੀਅਰ ਹੈ, ਤਾਂ ਤੁਹਾਡੇ ਕੋਲ ਇਹ ਵੀ ਹੈ ਕਿ ਆਸਟ੍ਰੇਲੀਆ ਵਿੱਚ ਤੁਹਾਡੇ ਕੋਲ ਹਰ ਸਰਵਿਸ ਵਿੱਚ ਤੁਹਾਡੀ ਆਪਣੀ ਜ਼ਬਾਨ ਵਿੱਚ ਜਾਣਕਾਰੀ ਉਸ ਬਾਰੇ 'ਚ ਮੌਜੂਦ ਹੈ।
ਡਾਕਟਰ ਸਾਹਿਬ, ਜਾਣਕਾਰੀ ਦੇਣ ਲਈ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।